ਜਿਹੜਾ ਇਹ ਦੀਪਕ ਵਰਗਾ ਮਨ ਚੰਚਲ, ਇਹਨੂੰ ਜਦੋਂ ਲੋਹ ਹੋ ਜਾਂਦਾ ਹੈ ਪ੍ਰਕਾਸ਼ ਨਾਮ ਦੇ ਸਰਵਣ ਕਰਕੇ, ਤਾਂ ਇਹ ਤਾਲ ਪਾ ਤਾਲ ਸਰੂਪ ਦਾ ਗਿਆਨ ਪ੍ਰਾਪਤ ਕਰ ਲੈਂਦਾ ਉਸ ਵਕਤ। ਸਰੂਪ ਦਾ ਗਿਆਨ ਪ੍ਰਾਪਤ ਕਰਨੇ ਕਰਕੇ ਅਸਲ ਵਿੱਚ ਇਹ ਸਾਰੀ ਚੀਜ਼ ਨੂੰ ਸਮਝਣ ਦੀ ਲੋੜ ਹੈ। ਆਪਾਂ ਪਹਿਲਾਂ ਵੀ ਇਹ ਬਹੁਤ ਸੁਣ ਲਿਆ, ਸਰੂਪ ਦਾ ਗਿਆਨ, ਕੈ ਸਰੂਪ ਗੀਤ ਗਾਵੈ ਕੈ ਸਰੂਪ ਧਿਆਨ ਲਾਵੈ, ਪਹਿਲਾਂ ਵੀ ਸੁਣਿਆ ਆਪਾਂ ਨੇ। ਜਿਹੜਾ ਆਪਣੇ ਹਿਰਦੇ 'ਚ ਅੰਦਰ ਸਰੂਪ ਆਪਣਾ, ਜਦੋਂ ਤੱਕ ਉਹ ਸਰੂਪ ਦਾ ਗਿਆਨ ਨਹੀਂ ਹੁੰਦਾ ਉਦੋਂ ਤੱਕ ਚੰਚਲ ਮਨ ਟਿਕਦਾ ਨਹੀਂ। ਸ਼ੁਰੂ ਵਿੱਚ ਅੰਦਰ ਝਾਕਦੇ ਹੋ, ਕੁਛ ਨਹੀਂ ਨਜ਼ਰ ਆਉਂਦਾ, ਫਿਰ ਮਨ ਕਾਲਾ ਪੈਂਦਾ, ਫਿਰ ਅੱਖਾਂ ਖੋਲ ਲਈਦੀਆਂ। ਪਰ ਨਹੀਂ, ਅੱਖਾਂ ਬੰਦ ਕਰੋ ਅਤੇ ਆਪਣੇ ਅੰਦਰ ਨੂੰ ਦੇਖੋ, ਹਿਰਦੇ 'ਚ, ਹਿਰਦੇ 'ਚ ਦੇਖਦੇ ਹੋਏ ਵਾਹਿਗੁਰੂ 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 ਕਰੀ ਜਾਓ ਕਰੀ ਜਾਓ ਕਰੀ ਜਾਓ, ਕਰਦਿਆਂ ਕਰਦਿਆਂ ਕਦੇ ਨਾ ਕਦੇ ਤਾਂ ਅੰਦਰ ਸਰੂਪ ਨਜ਼ਰ ਆ ਜਾਂਦਾ ਆਪਣਾ, ਅਸਲੀ ਸਰੂਪ ਅੰਦਰੋਂ ਦਿਖਦਾ। ਫਿਰ ਮਨ ਦਾ ਇਕਾਗਰਤਾ ਟਿਕਾਓ ਸਭ ਕੁਛ ਬਣ ਜਾਂਦਾ। ਸੁਣਿਆ ਪੋਹ ਨਾ ਸਕੈ ਕਾਲ, ਕਾਲ ਮੌਤ ਜਮਦੂਤ ਧਰਮ ਰਾਜਾ, ਇਹ ਸਾਰੇ ਪ੍ਰਕਾਰ ਦੀਆਂ ਚੀਜ਼ਾਂ ਪੋਹ ਨਹੀਂ ਸਕਦੀਆਂ, ਦੇਖ ਨਹੀਂ ਸਕਦੀਆਂ ਆਪਣੇ ਵੱਲ, ਇਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਕਿਉਂਕਿ ਜਿਹੜਾ ਬੰਦਾ ਨਾਮ ਸਰਵਣ ਕਰਨ ਲੱਗ ਜਾਵੇ, ਮੂਲ ਮੰਤਰ ਗੁਰਬਾਣੀ ਕੀਰਤਨ ਕਥਾ ਸਰਵਣ ਕਰਨ ਲੱਗ ਜਾਂਦਾ ਹੈ, ਜਿਹਦੇ ਕੰਨਾਂ ਵਿੱਚ ਪੈਣ ਲੱਗ ਜਾਏ ਗੁਰਬਾਣੀ, ਜਿਹੜਾ ਕਹੇ ਵੀ ਮੈਂ ਹੋਰ ਕੁਛ ਨਹੀਂ ਸੁਣਨਾ, ਮੈਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ, ਜਿਹੜਾ ਗੁਰਬਾਣੀ 24 ਘੰਟੇ ਸੁਣਦਾ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਗੁਰਮੁਖਾਂ ਨੂੰ ਸਦਾ ਹੀ ਵਿਗਾਸ ਖੇੜਾ ਬਣ ਜਾਂਦਾ ਹਿਰਦੇ ਦੇ ਵਿੱਚ, ਸ੍ਰਵਣ ਕਰਨ ਨਾਲ ਖਿੜਦਾ ਹੈ। ਕੋਈ ਬੰਦਾ ਮੁਰਝਾਇਆ ਬੈਠਾ, ਦਿਲ ਸਿੱਟ ਕੇ ਬੈਠਾ, ਬੜਾ ਕਰਜਾਈ ਹੈ, ਕਿਸੇ ਵੀ ਗੱਲੋਂ ਕਿਸੇ ਬੰਦੇ ਨੇ ਆ ਕੇ ਉਹਨੂੰ ਕਿਹਾ ਤੇਰਾ ਸਾਰਾ ਕਰਜ਼ਾ ਮਾਫ਼ ਹੋ ਗਿਆ, ਇੱਕਦਮ ਖਿੜ ਗਿਆ ਉਹ, ਅੱਛਾ ਖੁਸ਼ ਹੋ ਜਾਂਦਾ। ਮੁਰਝਾਇਆ ਬੈਠਾ, ਪਤਾ ਨਹੀਂ ਕੀ ਹੋਏਗਾ, ਕੋਈ ਆ ਕੇ ਅੱਛੀ ਗੱਲ ਸੁਣਾਉਂਦਾ, ਖਿੜ ਜਾਂਦਾ। ਕਿਉਂਕਿ ਸੁਣਨ ਨਾਲ ਹੀ ਬੰਦਾ ਮੁਰਝਾਉਂਦਾ, ਸੁਣਨ ਨਾਲ ਹੀ ਖਿੜਦਾ। ਜਦੋਂ ਆਪਾਂ ਮਾੜੀਆਂ ਗੱਲਾਂ ਸੁਣਦੇ ਹਾਂ ਤਾਂ ਆਪਣਾ ਮਨ ਮੁਰਝਾ ਜਾਂਦਾ, ਜਦੋਂ ਆਪਾਂ ਨਾਮ ਨੂੰ ਸਰਵਣ ਕਰਨੇ ਹੈ, ਕਿਉਂਕਿ ਨਾਮ ਖੁਰਾਕ ਹੈ ਆਪਣੀ। ਰੋਟੀਆਂ ਤਾਂ ਬਹੁਤ ਖਾਧੀਆਂ ਜ਼ਿੰਦਗੀ 'ਚ, ਸਰੀਰ ਦੀ ਖੁਰਾਕ ਤਾਂ ਬੜੀ ਖਾ ਲਈ, ਦੁੱਧ ਬੜੇ ਪੀਤੇ, ਹੋਰ ਬੜੀਆਂ ਚੀਜ਼ਾਂ ਖਾਧੀਆਂ ਸਰੀਰ ਵਾਸਤੇ, ਪਰ ਆਤਮਕ ਤੌਰ 'ਤੇ ਆਤਮਕ ਬਲਵਾਨ ਨਹੀਂ ਹੈ, ਆਤਮਾ ਕਮਜ਼ੋਰ ਹੋ ਗਈ ਅੰਦਰੋਂ, ਮਨ ਕਮਜ਼ੋਰ ਹੋ ਗਿਆ, ਕਿਉਂਕਿ ਮਨ ਨੇ ਸਰਵਣ ਨਹੀਂ ਕੀਤਾ। ਇਸ ਕਰਕੇ ਸਰਵਣ ਕਰਨਾ ਬੜਾ ਜ਼ਰੂਰੀ ਹੈ, ਸਰਵਣ ਤੋਂ ਹੀ ਸਾਰਾ ਕੁਝ ਚੱਲਦਾ। ਕਈ ਆ ਕੇ ਕਹਿਣਗੇ ਮੈਂ ਕਥਾ ਸਿੱਖਣੀ ਹੈ, ਮੇਰਾ ਇਹੀ ਜਵਾਬ ਹੁੰਦਾ ਕਿ ਸਰਵਣ ਕਰ, ਕਥਾ ਸਿੱਧੀ ਨਹੀਂ ਸਿੱਖੀ ਜਾਂਦੀ। ਪਹਿਲਾਂ ਅਸੀਂ 10 ਸਾਲ ਤੱਕ ਕਥਾ ਸਿਰਫ ਸੁਣੀ ਹੈ, ਕੀਤੀ ਨਹੀਂ ਹੈ ਕਦੇ, ਸੁਣੀ ਗਏ ਉਹਨੂੰ ਅੰਦਰ ਵਸਾਉਂਦੇ ਗਏ। ਜਦੋਂ ਪੂਰਾ ਅੰਦਰ 10 ਸਾਲਾਂ 'ਚ ਭਰ ਗਿਆ ਤਾਂ ਉਹ ਬਾਹਰ ਨੂੰ ਕੱਢਣੀ ਸ਼ੁਰੂ ਕਰ ਲਈ। ਹੁਣ ਪਹਿਲਾਂ ਨਾ ਸੁਣਦਿਆਂ ਨੂੰ ਅੰਦਰ ਨੂੰ ਵਸਾਓ, ਇਹਦਾ ਭਾਵ ਕੀ ਹੈ, ਕਿਤਨੀ ਮਿਹਨਤ ਕਰਨ ਤੋਂ ਬਾਅਦ ਫਿਰ ਇਸੇ ਪ੍ਰਕਾਰ ਵਾਹਿਗੁਰੂ ਵਾਹਿਗੁਰੂ ਅੰਦਰ ਕੰਨਾਂ ਨੂੰ ਸੁਣਾਈ ਜਾਓ। ਖੂਹ ਵਿੱਚ ਰੱਸਾ ਉਹਨਾਂ ਦੇਰ ਤੱਕ ਲਮਕਾਉਂਦੇ ਰਹੀ ਦਾ ਜਦ ਤੱਕ ਡੋਲ ਪਾਣੀ ਨੂੰ ਟੱਚ ਨਹੀਂ ਹੋ ਜਾਂਦਾ ਜਾ ਕੇ। ਜਦੋਂ ਆਪਣਾ ਡੋਲ ਪਾਣੀ ਨੂੰ ਟੱਚ ਹੋ ਗਿਆ, ਜਾ ਕੇ ਉੱਥੋਂ ਪਾਣੀ ਭਰ ਲਿਆਂਦਾ, ਜਦ ਤੱਕ ਅੰਦਰ ਜਿੱਥੇ ਨਾਮ ਵਸਿਆ ਹੋਇਆ ਹੈ, ਜਿੱਥੇ ਹਿਰਦੇ 'ਚ ਪ੍ਰਕਾਸ਼ ਹੈ, ਜਦ ਤੱਕ ਉੱਥੇ ਬਾਹਰੋਂ ਨਾਮ ਨੂੰ ਨਹੀਂ ਭੇਜਦੇ, ਉਦੋਂ ਤੱਕ ਅੰਦਰਲਾ ਨਾਮ ਪ੍ਰਕਾਸ਼ਮਾਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਕਿਵੇਂ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ, ਕਹਿੰਦੇ ਦੇਖੋ ਭਾਈ ਨਾਮ ਨੂੰ ਕੰਨਾਂ ਨਾਲ ਸੁਣੀ ਜਾਓ, ਦੁੱਖ ਤੇ ਪਾਪ ਸਾਰੇ ਹੀ ਨਿਵਿਰਤ ਕਰਕੇ ਫਿਰ ਹੁੰਦਾ ਹੈ ਵਿਗਾਸ। ਦੁੱਖਾਂ ਤੇ ਪਾਪਾਂ ਕਰਕੇ ਮੂੰਹ ਮੁਰਝਾ ਜਾਂਦਾ ਹੈ, ਦੁਖੀ ਹੋਇਆ ਚਿਹਰਾ, ਦੁਖੀ ਹਿਰਦੇ, ਲਿਖਣਗੇ ਦੁਖੀ ਹਿਰਦੇ। ਉਹ ਦੁਖੀ ਹਿਰਦੇ ਤਾਂ ਤਾਂ ਨੇ ਕਿ ਇਹਨਾਂ ਨਾਮ ਨਹੀਂ ਸੁਣਿਆ, ਨਹੀਂ ਤਾਂ ਸਿੱਖ ਤਾਂ ਖਿੜਿਆ ਹੀ ਰਹਿੰਦਾ। ਸਿੱਖ ਤਾਂ ਦੇਗੇ 'ਚ ਵੀ ਖਿੜਿਆ ਹੁੰਦਾ, ਸਿੱਖ ਤਾਂ ਬੰਦ ਬੰਦ ਕਟਵਾਉਂਦਾ ਵੀ ਖਿੜਿਆ ਰਹਿੰਦਾ। ਬਈ ਤੈਨੂੰ ਕਿਹੜੀ ਖੁਸ਼ੀ ਹੋਈ ਬੰਦ ਬੰਦ ਕਟਵਾਉਣ ਦੀ? ਕਾਹਦੀ ਖੁਸ਼ੀ ਹੋ ਗਈ ਤੈਨੂੰ? ਉਹ ਕਹਿੰਦੇ ਜਲਾਦ ਨੂੰ, ਕਹਿੰਦੇ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਤੂੰ ਹੈਗਾ ਜਲਾਦ ਬੰਦਿਆਂ ਨੂੰ ਕੱਟਣ ਵਾਲਾ, ਅਤੇ ਮੈਨੂੰ ਬਸ ਖੁਸ਼ੀ ਹੈ, ਬਸ ਤੂੰ ਕੱਟ ਮੇਰਾ ਅੰਗ ਅੰਗ ਕੱਟ। ਆਪ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨੇ, ਇਹ ਸਾਰੀ ਸ਼੍ਰਵਣ ਨਾਲ ਹੀ ਸ਼ਕਤੀ ਆਉਂਦੀ, ਜਿੰਨੀ ਸ਼ਕਤੀ ਆਉਂਦੀ ਹੈ ਸੁਣਨ ਨਾਲ ਆਉਂਦੀ। ਇਸ ਕਰਕੇ ਜੇਕਰ ਆਪਣੇ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ, ਜੇ ਸਾਰਾ ਪੰਥ ਹੀ ਕਥਾ 'ਚ ਬੈਠਾ ਹੋਵੇ ਸਵੇਰੇ, ਬੜੀ ਸੰਗਤ ਹੋਣੀ ਚਾਹੀਦੀ ਹੈ। ਜਿੱਥੇ ਵੀ ਕਥਾ ਹੁੰਦੀ, ਜਿੱਥੇ ਵੀ ਕੀਰਤਨ ਹੁੰਦਾ, ਸਾਰਾ ਪੰਥ ਹੀ ਸੁਣਦਾ ਹੋਵੇ, ਮਜਾਲ ਕੀ ਹੈ ਪੰਥ ਡਾਊਨ ਹੋ ਜਾਵੇ ਆਪਣਾ, ਨਾ ਥੱਲੇ ਚਲਿਆ ਜਾਏ, ਪੰਥ ਦੀ ਚੜ੍ਹਦੀ ਕਲਾ ਹੋ ਜਾਏਗੀ। ਪੰਥ ਦੀ ਚੜ੍ਹਦੀ ਕਲਾ ਊਂ ਤਾਂ ਸਾਰੇ ਚਾਹੁੰਦੇ ਨੇ, ਪਰ ਕਥਾ ਕੀਰਤਨ 'ਚ ਕੋਈ ਨਹੀਂ ਬਹਿਣਾ ਚਾਹੁੰਦਾ, ਕੋਈ ਸਿਮਰਨ ਨਹੀਂ ਕਰਨਾ ਚਾਹੁੰਦਾ, ਉਹਦਾ ਆਖੇ ਪੰਥ ਦੀ ਚੜ੍ਹਦੀ ਕਲਾ ਹੋ ਜਾਏ। ਇਹ ਉੱਦਾਂ ਤਾਂ ਕਿਸੇ ਦੀ ਹੋਣੀ ਨਹੀਂ ਚੜ੍ਹਦੀ ਕਲਾ। ਐ ਨਾਲੇ ਮਹਾਰਾਜ ਦਾ ਕੋਈ ਇਹ ਧਰਮ ਇਹ ਜਾਣੀ ਗਾ ਵੀ ਐਵੇਂ ਬਾਹਰ ਬੈਠ ਕੇ ਅਤੇ ਆਖੋ ਵੀ ਚੜ੍ਹਦੀ ਕਲਾ ਹੋ ਜਾਏ। ਸਤਿਗੁਰੂ ਕਹਿੰਦੇ ਜਦ ਤੱਕ ਸਤ ਸੰਗਤ ਵਿੱਚ ਨਹੀਂ ਬੈਠਦਾ ਉਦੋਂ ਤੱਕ ਤੇਰੀ ਚੜ੍ਹਦੀ ਕਲਾ ਨਹੀਂ ਹੋਣੀ, ਕਿਉਂਕਿ ਇੱਥੋਂ ਹੀ ਮੋਹਰ ਵੱਜਣੀ ਹੈ ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਸੰਗਤ ਵਿੱਚ ਹੀ ਵਾਹਿਗੁਰੂ ਬੈਠੇ ਨੇ ਅਤੇ ਵਾਹਿਗੁਰੂ ਨੇ ਇੱਥੋਂ ਹੀ ਕਿਰਪਾ ਕਰਕੇ ਤੋਰਨਾ ਤੈਨੂੰ। ਜੇ ਬਾਹਰ ਬੈਠਾ ਰਿਹਾ ਦੂਰ ਦੁਰਾਡੇ ਕਦੇ ਸੁਣਿਆ ਹੀ ਨਹੀਂ ਆ ਕੇ, ਤਾਂ ਫਿਰ ਕਿਰਪਾ ਕਿਵੇਂ ਹੋਵੇਗੀ? ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਦੇਖੋ ਭਾਈ, ਸਾਰਿਆਂ ਨਾਲੋਂ ਵੱਡਾ ਕਰਮ ਇਹ ਕਰੋ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਹਾਓ। ਸੁਣੋ, ਜਿੰਨੀ ਬਾਣੀ ਆਪ ਪੜੋ ਓਨੀ ਸੁਣੋ, ਸਿਮਰਨ ਜਿੰਨਾ ਕਰੋ ਓਨਾ ਸੁਣੋ, ਕਥਾ ਕੀਰਤਨ ਸੁਣੋ। ਸੁਣਦੇ 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 ਹੀ ਤੁਸੀਂ ਇੱਕ ਦਿਨ ਬ੍ਰਹਮ ਦੇ ਵਿੱਚ ਲੀਨ ਹੋ ਜਾਓਗੇ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਹੂੰ, ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਇਹ ਇੱਕ ਨਾਮ ਸਿਮਰਨ ਕਰਨ ਵੇਲੇ ਪ੍ਰਯੋਜਨ ਬਣਾ ਲਓ ਆਪਣਾ, ਵੀ ਜਿਹੜਾ ਮੈਂ ਮੂੰਹ ਨਾਲ ਵਾਹਿਗੁਰੂ ਕਹਿਣਾ ਇਹ ਪ੍ਰਯੋਜਨ ਹੈ ਮੇਰਾ, ਵੀ ਮੇਰੇ ਕੰਨ, ਮੈਂ ਆਪਣੇ ਕੰਨਾਂ ਨੂੰ ਸੁਣਾਉਣ ਵਾਸਤੇ ਮੂੰਹ ਨਾਲ ਬੋਲਦਾ ਬਸ, ਕੀ ਕਾਹਦੇ ਲਈ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ, ਮੈਂ ਆਪਣੇ ਕੰਨਾਂ ਨੂੰ ਸੁਣਾ ਰਿਹਾ ਬਸ, ਇਹ ਆਪਣਾ ਪ੍ਰਯੋਜਨ ਹੈ। ਜਦੋਂ ਆਪਾਂ ਇਸ ਚੀਜ਼ ਨੂੰ ਦੇਖ ਲਿਆ ਨਾ ਵੀ ਮੈਂ ਮੂੰਹ ਨਾਲ ਵਾਹਿਗੁਰੂ ਕਹਿਣਾ ਅਤੇ ਕਾਹਦੇ ਲਈ ਕਹਿਣਾ, ਕੰਨਾਂ ਨਾਲ ਸੁਣਨ ਲਈ, ਬਸ ਇਸੇ ਵਿੱਚ ਆਪਣੀ ਸਫਲਤਾ ਦਾ ਰਾਜ ਹੈ ਵੱਡਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ। ਕਰਤਾ ਪੁਰਖ ਵਾਹਿਗੁਰੂ, ਨਿਰਭਉ ਵਾਹਿਗੁਰੂ। ਨਿਰ ਪੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈਭੰ ਵਾਹਿਗੁਰੂ ਗੁਰਪ੍ਰਸਾਦ ਵਾਹਿਗੁਰੂ ਜਪ ਆਦ ਸੱਚ ਵਾਹਿਗੁਰੂ ਜੋਗਾਦ ਸੱਚ ਵਾਹਿਗੁਰੂ ਹੈਪੀ ਸੱਚ ਵਾਹਿਗੁਰੂ ਨਾਨਕ ਹੋਸੀ ਪੀ ਸੱਚ ਵਾਹਿਗੁਰੂ 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 ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਸਿੱਧ ਪੀਰ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਨਾਨਕ ਭਗਤਾਂ ਸਦਾ ਵਿਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਜੀ ਵੀ ਆਪਾਂ ਨੂੰ ਕਹਿੰਦੇ ਨਾਮ ਨੂੰ ਜਪੋ ਮੂੰਹ ਨਾਲ ਤੇ ਸੁਣੋ ਕੰਨਾਂ ਦੇ ਨਾਲ। ਸੁਣਿਆ ਈਸਰ ਬਰਮਾ ਇੰਦ ਹੁਣ ਨਾਮ ਦਾ ਸਰਵਣ ਕਰਨਾ। ਨਾਮ ਦੇ ਸਰਵਣ ਕਰਕੇ ਹੀ ਸਾਰਾ ਕੁਝ ਪਤਾ ਲੱਗਦਾ। ਪਹਿਲਾਂ ਤਾਂ ਸਧਾਰਨ ਸੁਣਿਆ ਹੈ, ਕਦੇ ਸੁਣਿਆ ਸੁਣਿਆ ਕਦੇ ਈਸਰ ਬ੍ਰਹਮਾ ਇੰਦ ਆਮ ਬੰਦੇ ਨੇ ਸੁਣੀ ਨਹੀਂ ਹੁੰਦਾ ਕਈ ਵਾਰੀ। ਸੋ ਈਸਰ ਬਾਰੇ ਸੁਣ ਕੇ ਹੀ ਪਤਾ ਲੱਗਦਾ ਕਿ ਉਹ ਸ਼ਿਵਜੀ ਹੈ, ਸੱਪਾਂ ਦੀ ਮਾਲਾ ਗਲ 'ਚ ਪਾਉਂਦਾ, ਸਿਰ 'ਤੇ ਜੂੜਾ ਕਰਦਾ, ਚੰਦਰਮਾ ਸਵਾਹ ਮਲਦਾ, ਸੋ ਅੱਕ ਧਤੂਰਾ ਖਾਂਦਾ, ਰਾਤੀ ਵਾਸਾ ਮੜੀ ਮਸਾਣੀ, ਰਾਤ ਨੂੰ ਮੜੀ ਮਸਾਣੀ ਵਾਸਾ ਕਰਦਾ। ਐਸੀਆਂ ਚੀਜ਼ਾਂ ਸੁਣ ਕੇ ਹੀ ਪਤਾ ਲੱਗਦੀਆਂ ਨੇ। ਬਰਮਾ ਕੌਣ ਹੈ? ਚਾਰ ਮੂੰਹ ਲੱਗੇ ਹੋਏ ਨੇ, ਚਾਰ ਬਾਹਾਂ ਲੱਗੀਆਂ ਹੋਈਆਂ ਨੇ, ਸੁਣ ਕੇ ਹੀ ਪਤਾ ਲੱਗਦਾ ਬ੍ਰਹਮਾ ਕੌਣ ਹੈ, ਕੀ ਕੰਮ ਕਰਦਾ, ਸ੍ਰਿਸ਼ਟੀ ਨੂੰ ਬਣਾਉਂਦਾ। ਇਹ ਈਸ਼ਰ ਕੀ ਕਰਦਾ, ਇਹ ਵੀ ਸੁਣ ਕੇ ਪਤਾ ਲੱਗਿਆ ਕਿ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜੇ ਤਾਂ ਸੁਭਾਵ ਹੈ ਤੇ ਵੈ ਚਲਾਵਾ ਜੇ ਹੋਵੇ ਪ੍ਰਮਾਣ, ਉਹ ਸੁਣ ਕੇ ਹੀ ਪਤਾ ਲੱਗਦਾ। ਇੰਦ ਫਿਰ ਸੁਣ ਕੇ ਹੀ ਪਤਾ ਲੱਗਦਾ ਕਿ ਇੰਦਰ ਦੇਵਤਾ ਹੈ। ਇੰਦ ਵੈਸੇ ਚੰਦਰਮਾ ਦਾ ਇੱਥੇ ਵਾਚਕ ਹੈ, ਚੰਦਰਮਾ ਹੈ, ਸੁਣ ਕੇ ਪਤਾ ਲੱਗਦਾ। ਇਹ ਸਾਰਾ ਸੁਣਨਾ ਇਤਿਹਾਸ ਕਿ ਚੰਦਰਮਾ ਕਿਹਦਾ ਪੁੱਤਰ ਹੈ, ਚੰਦਰਮਾ ਦਾ ਪੁੱਤਰ ਕੌਣ ਹੈ, ਇੰਦਰ ਕੌਣ ਹੈ, ਇੰਦਰ ਬਣਦਾ ਕਿਵੇਂ ਹੈ, ਇਹ ਸਾਰੀਆਂ ਚੀਜ਼ਾਂ ਦਾ ਗਿਆਨ ਜਿਹੜਾ ਨਾ ਇਹ ਸੁਣ ਕੇ ਹੀ ਪਤਾ ਲੱਗਦਾ। ਸ਼ਾਸਤਰ ਸਿਮਰਤੀਆਂ ਵੇਦ ਲੋਕ ਸੁਣਦੇ ਨੇ। ਹੁਣ ਜਦੋਂ ਆਪਾਂ ਇਸ ਚੀਜ਼ ਨੂੰ ਜਾ ਕੇ ਦੇਖੀਏ, ਈਸ਼ਰ ਸ਼ਿਵਜੀ ਨੂੰ ਪੁੱਛੀਏ ਕਿ ਤੁਸੀਂ ਇਸ ਪਦਵੀ ਤੱਕ ਕਿਵੇਂ ਆਏ ਹੋ, ਤਾਂ ਸ਼ਿਵਜੀ ਕਹਿਣ ਲੱਗੇ ਮੈਂ ਸਰਵਣ ਕੀਤਾ ਪਰਮੇਸ਼ਰ ਦੇ ਨਾਮ ਨੂੰ। ਸ਼ਿਵਜੀ ਕਿਤੇ ਇੱਕ ਨਹੀਂ ਹੈ, काल पुरख की देह मो कोट के विष्णु महेश कोट इंद्र ब्रह्मा कटे राक्षस करोड़ जलेश। एदा एक पदवी है, तुसी प्राप्त कर लो, तुसी शिवजी बन जाओ। पर गुरसिख नहीं ना चाहता इस पासे जाना। राज ना चाहो, मुक्त ना चाहो, मन प्रीत चरण कमलारे, यह तो एक पदवी है। पदवी जिन्हों मर्जी परमेश्वर दे सकते ने। इस करके महाराज कहते नाम दे श्रवण करके ही ईश्वर बनिया है, नाम दे श्रवण करके ही ब्रह्मा बनिया। भला ब्रह्मा ने 10 लख वरा तप किया देवी का, देवी प्रगट हो गई, वर मंग कहते मैनू सृष्टि के रचण का बल बख्शो, कहते वो तो नहीं मैं दे सकती, होर जो मर्जी मंग ला। फिर कहन लगे मैं दसो उपाक, कहते परमेश्वर का तप कर, परमेश्वर की भगती कर, हौली हौली उच्चारण कर, ओंकार ओंकार कन्ना नाल सुनी जैन श्रवण कर। फिर परमेश्वर तैनू आकाशवाणी राही पुछणगे, सीधे नहीं मिलते हो। फिर परमेश्वर ने पूछया ब्रह्मा नूं 10 लख साल तक तपस्या करन तो बाद फिर जाके सृष्टि दे रचण की शक्ति दित्ती अकाल पुरख। एक इंद्र नामे ब्राह्मण होया, उहदे 10 लड़के सी, वह कहण लगे पिता जी ये ब्रह्मा विच इन्नी शक्ति किवें आ गई? कहिंदे नाम जप के आई है, नाम श्रवण करके आई। फिर पिता जी असी भी ब्राह्मण, वह भी ब्राह्मण है, असी भी बन सकते हैं ब्रह्मा? कहते हाँ, नाम जप के वह बने, तुसी नाम जप लो। वो ज्यों बैठे नाम जपण, किन्ने किन्ने हजारां साल तपस्या कर दिती। परमेश्वर ने खुश होकर पूछा बच्चा की चाहते हो? कहते महाराज सानू भी ब्रह्मा की पदवी दे दो, असी भी सृष्टि रचनी है। तथास्तु हो गया उस वक्त। कहन लगे इसे तरह ही हो जाएगा, लो तुसी भी सृष्टि रचिया करो। ब्रह्मा दी जिहड़ी है वो पदवी है एक, जिहड़ी कि नाम सिमरन करन दे नाल मिल सकदी है। नौकरी है, नौकरी तां अनपढ़ नूं भी मिल जाती है, भांडे धोण दी जां कपड़ा चक चक फड़ाई जां कपड़े वाली दुकान ते। नौकरी नौकरी 10 पड़े नूं मिलदी है, 12 पड़े नूं मिलदी है। नौकरी तां जिन्हां ने बहुत उच्चियां विद्यावां प्राप्त कीतियां ने, 50-50 हज़ार रुपया बाहरले देशां च, वो बंदे 50-50 लख भी कमाउंदे ने। एक तपस्या है, उस अवस्था तक की तपस्या करन तों बाद इउं तां परमेश्वर 40 दिन च मिल जांदे कल युग च, पर बापू नूं 4 युग बहण दी की लोड़ सी? हेमकुंड साहब वो फिर वक्खो वक्खरे कारजां लई तपस्या है, जिन्नी क लोड़ आ उन्नी क तपस्या करदे ने। द्वैत एक रूप होए गयो दी तपस्या कीती उन्होंने। सो तां महाराज कहिंदे ने नाम दे श्रवण करके ही ब्रह्मा दी पदवी तक जीव पहुंच जांदा। इंद्र देवता भी श्रवण दी महिमा नूं ही करके ठीक होया, क्योंकि इहनूं भी बहुत वड्डी बीमारी पै गई सी कोई। फिर 100 साल तक कहने ब्रह्मा की सेवा करके नाम नूं श्रवण कीता तां इहदी बीमारी दूर होई। इस प्रकार इंद जिहड़ा चंद्रमा है, चंद्रमा भी नाम नूं ही श्रवण करता है। चंद्रमा जां सूरज ये भी नाम नूं ही श्रवण करके ही बने ने। हरेक चीज़ नाम श्रवण करके ही बनती है, नाम का ही जाप करते ने। इन्हां विचों भी आवाज़ आउंदी रहिंदी है नाम की, वो सुनते अभ्यासियों नूं, ब्रह्म ज्ञानियों नूं। जो बोलत है मृग मीन पंखेरू, सो बिन हर जापत है नहीं होर। धरत पाताल आकाश है मेरी जिंदड़ीए, सब हर हर नाम ते आवै राम। सारे गाउंदे ने सोदर दे विच सारयां दा ही नाम आ गया। तो जे महाराज सच्चे पातशाह कहिंदे ए ईश्वर ब्रह्मा इंद्र दी पदवी नाम दे श्रवण करके ही मिल सकदी है, तां तुसीं भी नाम श्रवण करके जो मर्जी मंग सकदे हो परमेश्वर दे पासों। ਹੁਣ ਇਹਨਾਂ ਦੇ ਕੋਲ ਜਾ ਕੇ ਜੇ ਪੁੱਛੋ ਈਸ਼ਰ ਬਰਮਾ ਇੰਦਰ ਦੇ ਕੋਲ ਵੀ ਅਸੀਂ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਹੈ, ਇਹ ਕਹਿੰਦੇ ਨੇ ਸਾਰਿਆਂ ਨਾਲੋਂ ਪਹਿਲਾਂ ਸਾਧਨ ਹੈ ਹੀ ਸ਼ਰਵਣ। ਸੂਈ ਦੇ ਵਿੱਚ ਧਾਗਾ ਸਾਰਿਆਂ ਨਾਲੋਂ ਪਹਿਲਾਂ ਨੱਕੇ ਵਿੱਚ ਦੀ ਲੰਘਦਾ ਤਾਂ ਜਿੰਨਾ ਮਰਜ਼ੀ ਫਿਰ ਉਹਨੂੰ ਮਸ਼ੀਨ ਨੂੰ ਤੁਸੀਂ ਚਲਾਈ ਜਾਓ ਸਿਉਂਤਾ, ਜੇ ਧਾਗਾ ਨੱਕੇ ਵਿੱਚ ਦੀ ਨਾ ਕੱਢਿਆ ਤਾਂ ਫਿਰ ਉਹ ਸੂਈ ਜਿੰਨਾ ਮਰਜ਼ੀ ਘੁੰਮੀ ਜਾਵੇ ਉਹ ਖਾਲੀ ਚਲੀ ਜਾਂਦੀ। ਇਸੇ ਤਰ੍ਹਾਂ ਹੀ ਨੱਕੇ ਵਿੱਚੋਂ ਧਾਗਾ ਕੱਢਣਾ ਕਿਹੜਾ, ਜੇ ਕੰਨਾਂ ਨਾਲ ਵਾਹਿਗੁਰੂ ਮੰਤਰ ਸੁਣਨਾ, ਕੰਨਾਂ ਨਾਲ ਕੀਰਤਨ ਸੁਣਨਾ, ਕੰਨਾਂ ਨਾਲ ਕਥਾ ਸੁਣਨੀ। ਸਮਝ ਲਓ ਜਦੋਂ ਤੱਕ ਤੁਹਾਡੇ ਕੰਨ ਸੁਣਦੇ ਨੇ ਉਦੋਂ ਤੱਕ ਤੁਹਾਡਾ ਧਿਆਨ ਬਾਣੀ ਵਿੱਚ ਹੈ, ਜਦੋਂ ਤੁਹਾਡੇ ਕੰਨ ਸੁਣਨੋਂ ਹਟ ਗਏ ਉਦੋਂ ਤੁਹਾਡਾ ਧਿਆਨ ਕਿਤੇ ਹੋਰ ਚਲਿਆ ਗਿਆ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਹੀ ਪੁੱਛਿਆ ਕਰਦੇ ਸੀ ਸਾਰਾ ਕੁਛ। ਇਹ ਗੱਲ ਤੁਸੀਂ ਇਹ ਜਾਣ ਲਓ ਵੀ ਉਹ ਮਹਾਰਾਜ ਨੂੰ ਹੀ ਕਿਉਂ ਪੁੱਛਿਆ ਕਰਦੇ, ਕਿਉਂਕਿ ਉਹ ਜਦੋਂ ਆਪਣੇ ਨਗਰ ਦੇ ਵਿੱਚ ਰਹਿੰਦੇ ਸੀ ਤਾਂ ਉਸ ਵਕਤ ਉਹਨਾਂ ਦੇ ਪਿੰਡ ਦੇ ਬਾਹਰ ਬਾਹਰ ਛੱਪੜ ਦੇ ਉੱਤੇ ਇੱਕ ਸਾਧੂ ਆ ਕੇ ਬੈਠਾ ਸੀ। ਉਹਨਾਂ ਨੇ ਪ੍ਰਸ਼ਾਦਾ ਛਕਾਇਆ ਦੁਪਹਿਰੇ ਸ਼ਾਮ, ਦੁਪਹਿਰੇ ਫਿਰ ਦੂਜੇ ਦਿਨ ਦੁਪਹਿਰੇ ਸ਼ਾਮ, ਤੀਜੇ ਦਿਨ, ਸਾਲ, ਦੋ ਸਾਲ, 12 ਸਾਲ ਉਹ ਸਾਧ ਨੂੰ ਰੋਟੀ ਖਵਾਈ। ਉਹ ਧੂਣੀ ਲਾ ਕੇ ਬੈਠਾ ਰਹੇ, ਸਮਾਧੀ ਲਾ ਲਿਆ ਕਰੇ। ਬਾਬਾ ਜੀ ਕਹਿੰਦੇ ਇੱਕ ਦਿਨ ਮੈਂ ਉਹਨੂੰ ਜਾ ਕੇ ਕਿਹਾ ਮਹਾਂਪੁਰਸ਼ੋ 12 ਸਾਲ ਹੋ ਗਏ ਨੇ, ਮੈਨੂੰ ਵੀ ਕੋਈ ਨਾਮ ਦਾ ਕਿਣਕਾ ਦਿਓ, ਮੇਰੇ 'ਤੇ ਵੀ ਕਿਰਪਾ ਕਰੋ। ਅੱਗਿਓਂ ਜੱਟਾਂ ਵਾਲਾ ਸਾਧ ਕਹਿੰਦਾ ਬੱਚਾ ਸਾਡੇ ਭੇਖ 'ਚ ਆ ਪਹਿਲਾਂ, ਜੱਟਾਂ ਰੱਖ ਸਵਾ ਮਲ ਪਿੰਡੇ ਨੂੰ, ਫਿਰ ਤੈਨੂੰ ਅਸੀਂ ਗੁਰਮੰਤਰ ਦਿਆਂਗੇ ਆਪਣਾ। ਬਾਬਾ ਜੀ ਕਹਿੰਦੇ ਮੇਰਾ ਮਨ ਭਰ ਗਿਆ ਉੱਥੇ, ਕਹਿੰਦੇ ਮੈਂ ਉਸੇ ਤਰ੍ਹਾਂ ਹੀ ਘਰ ਆ ਗਿਆ ਉੱਠ ਕੇ। ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪਹਿਲਾਂ ਉੱਚੀ ਉੱਚੀ ਮੈਂ ਰੋਇਆ ਬੜਾ। 12 ਸਾਲਾਂ ਬਾਅਦ ਮੈਨੂੰ ਸਵਾਹ ਮਿਲੀ। ਮਹਾਰਾਜ ਨੂੰ ਕਹਿੰਦੇ ਜੇ ਮੈਂ 12 ਸਾਲ ਤੇਰੀ ਸੇਵਾ ਕਰਦਾ ਮੈਨੂੰ ਹੁਣ ਤੱਕ ਬ੍ਰਹਮ ਗਿਆਨ ਹੋ ਜਾਣਾ। ਉਹ ਸਾਧੂ ਕਹਿੰਦਾ ਸਵਾਹ ਮਿਲੀ। ਬਾਬਾ ਜੀ ਨੇ ਮਹਾਰਾਜ ਨੂੰ ਖੜ ਕੇ ਕਹਿਤਾ ਅੱਜ ਤੋਂ ਮੇਰਾ ਸੰਤ ਵੀ ਤੂੰ ਹੀ ਹੈ, ਮੇਰਾ ਗੁਰੂ ਵੀ ਤੂੰ ਹੀ ਹੈ, ਮੇਰਾ ਸਾਰਾ ਕੁਛ ਤੂੰ ਹੀ ਹੈ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਨਹੀਂ ਪੁੱਛਣਾ ਹੋਰ। ਉਦੋਂ ਤੋਂ ਲੈ ਕੇ ਬਚਪਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ, ਭਗਤੀ ਕਰਦਿਆਂ ਕਰਦਿਆਂ ਸਾਖਿਆਤ ਹੋ ਗਏ ਪਰਮਾਤਮਾ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਇੱਕ ਇੱਕ ਗੱਲ, ਛੋਟਾ ਛੋਟਾ ਪੁਆਇੰਟ ਵੀ ਮਹਾਰਾਜ ਨੂੰ ਪੁੱਛਦੇ ਰਹਿੰਦੇ ਸੀ, ਮਹਾਰਾਜ ਬਾਣੀ ਕਿਵੇਂ ਪੜ੍ਹਨੀ ਚਾਹੀਦੀ ਸਿੱਖ ਨੂੰ। ਮਹਾਰਾਜ ਦਸਵੇਂ ਪਾਤਸ਼ਾਹ ਵੀ ਸਿੱਧਾ ਨਹੀਂ ਕਹਿੰਦੇ, ਉਹ ਕਹਿੰਦੇ ਸਾਡੇ ਟਾਈਮ ਤਾਂ ਆਰਾਮ ਸਿੰਘ ਗਲ 'ਚ ਪਰਨਾ ਪਾ ਕੇ ਪੜ੍ਹਦੇ ਹੁੰਦੇ ਸੀ ਬਾਣੀ, ਤਾਂ ਹੁਣ ਸਿੱਖ ਪਰਨਾ ਪਾਉਂਦੇ ਹੀ ਨਹੀਂ ਗਲ 'ਚ, ਇਹਨੂੰ ਆਪਣੀ ਹੱਥ ਕੇ ਸਮਝਦੇ ਨੇ। ਫਿਰ ਭਾਈ ਜਿਹੜੀ ਬਾਣੀ ਕੰਨਾਂ ਨਾਲ ਸੁਣੀਏ ਪੜ੍ਹਨ ਵੇਲੇ ਉਹੀ ਬਾਣੀ ਸਾਨੂੰ ਪ੍ਰਵਾਨ ਹੁੰਦੀ ਹੈ, ਜਿਹੜੀ ਬਾਣੀ ਕੰਨਾਂ ਨਾਲ ਨਾ ਸੁਣੀ ਭਾਈ ਉਹ ਸਾਨੂੰ ਪ੍ਰਵਾਨ ਨਹੀਂ ਹੁੰਦੀ। ਫਿਰ ਜੇ ਸਿੱਖ ਕੰਨਾਂ ਨਾਲ ਪਾਠ ਸੁਣ ਲਵੇ ਸਾਰਾ ਉਹ ਸਾਨੂੰ ਪ੍ਰਵਾਨ ਹੈ, ਬਾਕੀ ਦਾ ਭਾਈ ਪਾਠ ਪ੍ਰਵਾਨ ਨਹੀਂ ਹੈ ਸਾਨੂੰ। ਇਸ ਕਰਕੇ ਸੁਣਨ ਦੀ ਮਹਿਮਾ ਦਸਵੇਂ ਪਾਤਸ਼ਾਹ ਨੇ ਵੱਡੀ ਕਹੀ ਹੈ, ਗੁਰੂ ਨਾਨਕ ਦੇਵ ਜੀ ਨੇ ਵੱਡੀ ਮਹਿਮਾ ਕਹੀ ਹੈ। ਸੁਣਿਆ ਮੁਖ ਸਾਲਾਹਣ ਮੰਦ, ਨਾਮ ਸ਼ਰਵਣ ਕਰਨੇ ਕਰਕੇ ਜਿਹੜੇ ਮੰਦੇ ਬੰਦੇ ਨੇ ਉਹ ਮੁੱਖੋਂ ਸਲਾਹੁਣ ਯੋਗ ਹੋ ਜਾਂਦੇ ਨੇ। ਸੱਸੇ ਕੰਨਾਂ ਲੱਲੇ ਕੰਨਾਂ ਸਾਲਾਹਣ, ਇਉਂ ਹੁਣ ਇਹ ਗਲਤੀ ਦੀ ਨਿਵਿਰਤੀ ਇੱਥੇ ਕਰ ਲੈਣੀ ਆਪਣੀ। ਸੁਣਿਆ ਮੁੱਖ ਸਲਾਹਣ ਮੰਦ, ਸਲਾਹਣ ਪਾਠ 99 ਬੰਦੇ ਕਰਦੇ 100 ਚੋਂ। ਸੁਣਿਆ ਮੁੱਖ ਸਾਲਾਹਣ ਮੰਦ, ਮੰਦੇ ਪੁਰਸ਼ ਮੁੱਖੋਂ ਸਲਾਹੁਣੇ ਯੋਗ ਹੋ ਜਾਂਦੇ ਨੇ। ਵਾਲਮੀਕਿ ਜੀ ਨੇ ਪਹਿਲਾਂ ਇਹੋ ਜਿਹੇ ਕਰਮ ਕੀਤੇ, ਪਹਿਲਾਂ ਤਾਂ ਹੋਰ ਹੀ ਤਰ੍ਹਾਂ ਦੇ ਕਰਮ ਕਰਦੇ, ਬਾਅਦ ਦੇ ਵਿੱਚ ਫਿਰ ਨਾਮ ਜਪਣ ਲੱਗ ਗਏ। ਭਾਈ ਬਿਧੀ ਚੰਦ ਪਹਿਲਾਂ ਹੋਰ ਹੀ ਕੰਮ ਕਰਦੇ ਹੁੰਦੇ ਸੀ, ਗਾਵਾਂ ਮੱਝਾਂ ਇੱਧਰ ਉੱਧਰ ਕਰ ਛੱਡਦੇ ਲੋਕਾਂ ਦੀਆਂ, ਫਿਰ ਮੁੜ ਕੇ ਪੰਜਵੇਂ ਪਾਤਸ਼ਾਹ ਚਰਨਾਂ ਵਿੱਚ ਆ ਕੇ ਫਿਰ ਸਲਾਹੁਣੇ ਯੋਗ ਹੋ ਗਏ। ਕੋਈ ਵੀ ਮੰਦਾ ਪੁਰਸ਼ ਹੈ ਉਹ ਜੇ ਪਰਮੇਸ਼ੁਰ ਦਾ ਨਾਮ ਜਪਣ ਲੱਗ ਜਾਵੇ ਉਹਨੂੰ ਦੁਨੀਆਂ ਮੁੱਖੋਂ ਸਲਾਹੁਣ ਲੱਗ ਜਾਂਦੀ ਹੈ, ਬਈ ਇਹ ਆਦਮੀ ਤਾਂ ਬਹੁਤ ਅੱਛਾ ਹੈ। ਸੁਣਿਆ ਮੁੱਖ ਸਾਲਾਹਣ ਮੰਦ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਬੰਦਾ ਮੁੱਖ ਦੇ ਵਿੱਚੋਂ ਸਲਾਹਤਾ ਕਰਦਾ ਹੈ ਉਹਦੇ ਅੰਦਰੋਂ ਮਨ ਦਾ ਵਿਚਾਰ ਖਤਮ ਹੋ ਜਾਂਦਾ। ਮੁੱਖ ਦੇ ਵਿੱਚੋਂ ਪਰਮਾਤਮਾ ਦਾ ਨਾਮ ਸਲਾਉਣਾ ਅਤੇ ਕੰਨਾਂ ਨਾਲ ਸੁਣਨਾ, ਉਹਦੇ ਅੰਦਰੋਂ ਮੰਦੇ ਭਾਵ ਮੁੱਕ ਜਾਂਦੇ ਨੇ, ਮੰਦੀ ਅਵਸਥਾ ਖਤਮ ਹੋ ਜਾਂਦੀ ਹੈ। ਮੁੱਖ ਵਿੱਚੋਂ ਜਿਹੜੇ ਸਲਾਉਂਦੇ ਨੇ ਪਰਮਾਤਮਾ ਦੇ ਨਾਮ ਨੂੰ, ਮੰਦੇ ਪੁਰਸ਼ ਵੀ ਉਹਨਾਂ ਦੀ ਸਲਾਹਤਾ ਕਰਦੇ ਨੇ, ਮੰਦੇ ਪੁਰਸ਼। ਸੋ ਜਿਵੇਂ ਭਾਈ